ਤਾਂ ਦੁਨੀਆ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਉਹ ਧਰਮ ਦੇ ਨੁਕਤੇ ਤੋਂ ਤਾਂ ਔਖੀਆਂ ਨੇ ਕਿ ਜਿਹੜਾ ਢਾਂਚਾ ਚੱਲਦਾ ਧਰਮ ਦਾ ਉਹ ਸਦੀਆਂ ਤੋਂ ਚੱਲ ਰਿਹਾ। ਉਹ 'ਚ ਰਾਜ ਵਾਂਗੂ, ਵਪਾਰ ਵਾਂਗੂ, ਸਮਾਜਿਕ ਢਾਂਚਿਆਂ ਵਾਂਗੂ ਉਹ 'ਚ ਵਿਗਾੜ ਆ ਕੇ ਖਿਲਾਰ ਆਉਂਦਾ ਨਹੀਂ ਹੈ, ਉਹ ਵੱਧ ਲੰਬੇ ਚੱਲਦੇ ਨੇ। ਤੁਸੀਂ ਇਹ ਜਿੰਨੀਆਂ ਵੀ ਰਾਜਨੀਤਿਕ ਲਿਖਤਾਂ ਅੱਜ ਕੱਲ੍ਹ ਮਿਲਦੀਆਂ, ਖਾਸ ਕਰਕੇ ਸੰਨ 2000 ਤੋਂ ਬਾਅਦ ਪੂਰੀ ਦੁਨੀਆ 'ਚ ਜਿੱਥੇ ਵੀ ਧਾਰਮਿਕ ਆਧਾਰ 'ਤੇ ਕੋਈ ਸੰਗਠਨ ਬਣਿਆ ਹੋਇਆ ਅਤੇ ਉਹ ਸਰਕਾਰ ਦੀਆਂ ਸ਼ਰਤਾਂ ਨਹੀਂ ਮੰਨ ਰਿਹਾ, ਚਾਹੇ ਇਕੱਲੇ ਪੈਸੇ ਦੀਆਂ ਹੀ ਹੋਣ, ਤਾਂ ਉਹਨਾਂ ਨੂੰ ਹੁਣ ਜਿਵੇਂ ਅੱਜ ਥੋੜ੍ਹਾ ਚਿਰ ਪਹਿਲਾਂ ਹੀ ਨਵਾਂ ਕਾਨੂੰਨ ਪਾਸ ਕੀਤਾ ਸਰਕਾਰ ਨੇ ਕਿ ਜੇ ਪੈਸਿਆਂ ਦੀ ਹੇਰਾਫੇਰੀ ਵੀ ਕਰੂਗਾ ਨਾ ਕੋਈ ਤਾਂ ਉਹ ਸਰਕਾਰ ਲਈ ਅੱਤਵਾਦੀ ਹੈ। ਚਾਹੇ ਤੁਸੀਂ ਖਬਰ ਪੜ੍ਹੀ ਹੋ ਬਹੁਤਿਆਂ ਨੇ, ਉਹਨਾਂ ਨੇ ਅੱਤਵਾਦੀ ਦੀ ਪਰਿਭਾਸ਼ਾ ਵੱਡੀ ਕਰਤੀ ਪੜ੍ਹ ਕੇ, ਉਹ ਐਡੀ ਵੱਡੀ ਕਰਤੀ ਜਿਹਨੂੰ ਮਰਜ਼ੀ ਕਹਿ ਲੈਣ, ਤਾਂ ਉਹਦਾ ਮਤਲਬ ਅਸਲ 'ਚ ਇੰਨਾ ਹੀ ਹੋਇਆ ਕਿ ਜਿਹੜਾ ਉਹਨਾਂ ਦੀ ਮਰਜ਼ੀ ਮੁਤਾਬਕ ਨਹੀਂ ਚੱਲੂਗਾ ਉਹਦੇ 'ਤੇ ਉਹ ਠੱਪਾ ਲੱਗ ਜੂ ਜਿਹੜਾ ਪਿਛਲੇ 40-50 ਸਾਲਾਂ ਤੋਂ ਉਹਨਾਂ 'ਤੇ ਲੱਗਦਾ ਆ ਰਿਹਾ ਜਿਹੜੇ ਧਰਮ ਦੇ ਆਧਾਰ 'ਤੇ ਚੱਲਦੇ ਸੀ। ਥੋੜ੍ਹੇ ਚਿਰ ਨੂੰ ਸੱਭਿਆਚਾਰਕ ਆਧਾਰ ਵਾਲੇ ਲੋਕਾਂ 'ਤੇ ਵੀ ਲੱਗਣਾ ਸ਼ੁਰੂ ਹੋ ਗਿਆ, ਇਹ ਹੋ ਗਿਆ ਲੋਕਾਂ ਦੇ ਉੱਤੇ ਕਿ ਕੀ ਆਪ ਐਵੇਂ ਆਪ ਦਾ ਇਲਾਕਾ ਜਿਹਾ ਲਾਇਆ, ਸਾਰੀ ਮਨੁੱਖਤਾ ਸਾਂਝੀ ਹੈ, ਛੱਡੋ ਆਪਦੀ ਬੋਲੀ, ਛੱਡੋ ਆਪਦਾ ਸੱਭਿਆਚਾਰ। ਤਾਂ ਜਿਹੜੀਆਂ ਕੀਮਤਾਂ ਸਟੇਟ ਵਜੋਂ ਜਾਂ ਵਪਾਰ ਵਜੋਂ ਦੁਨੀਆ 'ਚ ਤੈਅ ਹੋ ਰਹੀਆਂ ਨੇ ਉਹ ਮੁੱਖ ਧਾਰਾ ਬਣ ਰਹੀਆਂ ਨੇ, ਅਤੇ ਜਿਹੜੇ ਲੋਕ ਵੀ ਸਿੱਖਾਂ ਦੇ ਸਮੇਤ ਆਪਣੇ ਧਰਮ ਨੂੰ ਮੁੱਖ ਰੱਖ ਕੇ ਪਹਿਲਾਂ ਚੱਲਦੇ ਹੋਏ ਢਾਂਚਿਆਂ ਨੂੰ ਸੁਧਾਰਨਾ ਚਾਹੁੰਦੇ ਨੇ ਜਾਂ ਨਵਾਂ ਬਣਾਉਣਾ ਚਾਹੁੰਦੇ ਨੇ, ਤਾਂ ਉਹਨਾਂ ਲਈ ਕੁਝ ਗੱਲਾਂ ਪਿਛਲੇ ਸਮੇਂ ਤੋਂ ਸਿੱਖਣ ਵਾਲੀਆਂ ਨੇ, ਕੁਝ ਗੱਲਾਂ ਉਹਨਾਂ ਨੂੰ ਆਪਣੇ ਧਰਮ ਇਤਿਹਾਸ ਦੇ ਸਿਧਾਂਤ ਤੋਂ ਸਿੱਖਣ ਵਾਲੀਆਂ ਨੇ, ਅਤੇ ਕੁਝ ਗੱਲਾਂ ਜੋ ਅੱਜ ਸਮਾਂ ਚੱਲਦਾ ਉਹਦੇ ਹਿਸਾਬ ਨਾਲ ਸਿੱਖਣ ਵਾਲੀਆਂ ਨੇ। ਅੱਜ ਵਾਲੇ ਸਮੇਂ ਦੀ ਜਿਹੜੀ ਥੋੜ੍ਹੀ ਜਿਹੀ ਗੱਲ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਹੁਣ ਦੁਨੀਆ 'ਚ ਜਿਹੜੀਆਂ ਵੱਡੀਆਂ ਮੁਸ਼ਕਲਾਂ ਨੇ, ਇੱਕ ਤਾਂ ਉਹ ਜੋ ਤੁਹਾਨੂੰ ਸਾਨੂੰ ਸਾਰਿਆਂ ਨੂੰ ਪੜ੍ਹਾਈਆਂ ਜਾਂਦੀਆਂ ਨੇ ਕਿ ਵਾਤਾਵਰਨ ਸਭ ਤੋਂ ਵੱਡੀ ਮੁਸ਼ਕਲ ਹੈ ਜੀ, ਵੀ ਪਾਣੀ ਮੁੱਕ ਜੂਗਾ, ਹਵਾ ਨਹੀਂ ਰਹਿਣੀ ਹੈ, ਜਾਂ ਇੱਦਾਂ ਕਿ ਜਿਹੜੀਆਂ ਬਿਮਾਰੀਆਂ ਨੇ, ਮਹਾਂਮਾਰੀਆਂ ਨੇ, ਜਾਂ ਜਿਹੜੀ ਕੋਈ ਐਟਮੀ ਤਬਾਹੀ ਹੈ, ਇੱਦਾਂ ਦੀਆਂ ਸਾਰੀਆਂ ਗੱਲਾਂ ਜੋ ਤੁਹਾਨੂੰ ਰੋਜ਼ ਧੱਕੇ ਨਾਲ ਖਵਾਈਆਂ ਜਾਂਦੀਆਂ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰਨੀ ਹੈ। ਮੈਂ ਉਦੋਂ ਉਲਟੀ ਗੱਲ ਕਰਨੀ ਥੋੜ੍ਹੀ ਜੀ ਕਿ ਮਿਸਾਲ ਵਜੋਂ ਮਨੁੱਖ ਨੂੰ ਜਥੇਬੰਦਕ ਹੋਣ ਦੀ ਜਿਹੜੀ ਲੋੜ ਹੈ ਉਹ ਜਾਨਵਰਾਂ 'ਚੋਂ ਆਪਣੇ ਬੱਚਿਆਂ ਨੂੰ ਸਾਂਭਣ ਬਚਾਉਣ ਤੋਂ ਪੈਦਾ ਹੁੰਦੀ ਸੀ, ਜੇ ਅਸੀਂ ਮੋਟਾ ਮੋਟਾ ਪੜ੍ਹੀਏ ਜਿਵੇਂ ਸਾਨੂੰ ਪੜ੍ਹਾਇਆ ਜਾਂਦਾ ਕਿ ਬੰਦਾ ਆਪਣੇ ਬੱਚਿਆਂ ਨੂੰ ਸਾਂਭਣਾ ਪਾਲਣਾ ਚਾਹੁੰਦਾ ਤਾਂ ਉਹਦੇ 'ਚ ਉਹ ਇਕੱਠੇ ਹੁੰਦੇ, ਟੋਲਾ ਬਣਦਾ, ਤਾਂ ਟੋਲੇ 'ਤੇ ਮੁੜ ਕੇ ਬੰਦਾ ਜਥੇਬੰਦਕ ਹੁੰਦਾ। ਤਾਂ ਅੱਜ ਦੇ ਹਾਲਾਤ ਦੇ ਵਿੱਚ ਜਿੱਥੇ ਅੱਜ ਦੁਨੀਆ ਹੈ, ਜੋ ਮੈਨੂੰ ਮਹਿਸੂਸ ਹੋਇਆ ਕਿ ਦੁਨੀਆ ਸਾਰੀ 'ਚ ਇੱਕ ਵੱਡਾ ਬਦਲਾਅ ਸੀ ਜਿਹੜਾ ਉਹ ਇੰਨਾ ਸਹਿਜੇ ਆ ਗਿਆ ਕਿ ਉਹਨੂੰ ਕਿਤੇ ਵੀ ਚੁਣੌਤੀ ਨਹੀਂ ਆਈ ਹੈ, ਇੱਕ ਦੋ ਥਾਵਾਂ 'ਤੇ ਆਈ ਮਾੜੀ ਮੋਟੀ, ਬਹੁਤੀ ਨਹੀਂ ਆਈ ਹੈ, ਕਿ ਮਨੁੱਖ ਦੀ ਬੁਨਿਆਦੀ ਇਕਾਈ ਪਰਿਵਾਰ ਸੀ, ਤਾਂ ਹੁਣ ਦੁਨੀਆ ਦੇ ਬਹੁਤੇ ਮੁਲਕਾਂ ਦੇ ਵਿੱਚ ਇਸ ਗੱਲ ਨੂੰ ਕਾਨੂੰਨੀ ਮਾਨਤਾ ਹੈ ਕਿ ਤੁਹਾਨੂੰ ਵਿਆਹ ਦੀ ਲੋੜ ਨਹੀਂ ਹੈ, ਵਿਆਹ ਤੋਂ ਬਿਨਾਂ ਮੁੰਡੇ ਮੁੰਡੇ ਰਹਿਣ, ਮੁੰਡਾ ਕੁੜੀ ਰਹਿਣ, ਕੁੜੀਆਂ ਕੁੜੀਆਂ ਰਹਿਣ, ਉਹਨੂੰ ਮਾਨਤਾ ਮਿਲ ਗਈ ਹੈ। ਤਾਂ ਜਿਹੜੀ ਪਰਿਵਾਰ ਹੋਣ ਦੀ ਮਾਨਤਾ ਸੀ ਅੱਜ ਤੋਂ ਸਦੀਆਂ ਪਹਿਲਾਂ ਵਾਲੀ ਸਾਰਿਆਂ ਰੂਪਾਂ 'ਚ ਉਹ ਕਾਨੂੰਨੀ ਤੌਰ 'ਤੇ ਦੁਨੀਆ ਦੇ 35-40 ਮੁਲਕਾਂ ਦੇ ਵਿੱਚ ਖੰਡਿਤ ਹੋ ਗਈ ਹੈ। ਤਾਂ ਮਨੁੱਖ ਨੇ ਅੱਗੇ ਨੂੰ ਜਥੇਬੰਦਕ ਕਿਵੇਂ ਰਹਿਣਾ ਇਹਦਾ ਸਵਾਲ ਬਿਲਕੁਲ ਮਨੁੱਖਤਾ ਦੀ ਚੂਲ 'ਤੇ ਆ ਗਿਆ, ਕਿਉਂਕਿ ਜੇ ਵਿਆਹ ਦਾ ਮਾਨਾ, ਪਰਿਵਾਰ ਦਾ ਮਾਨਾ ਉਹ ਨਹੀਂ ਹੈ ਜੋ 1980 ਤੱਕ ਸੀ, ਤਾਂ ਅੱਜ ਤੋਂ 20 ਸਾਲਾਂ ਬਾਅਦ ਸਾਡੇ ਸਮਾਜ ਦੀ ਪੂਰੀ ਮਨੁੱਖਤਾ ਦੀ ਬਣਤਰ ਕਿਹੋ ਜਿਹੀ ਹੋਏਗੀ ਇਹਦਾ ਅੰਦਾਜ਼ਾ ਜ਼ਰੂਰ ਕਰਨਾ ਬਣਦਾ ਜਦੋਂ ਅਸੀਂ ਅੱਜ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਸੰਗਠਿਤ ਕਰਨਾ ਚਾਹੁੰਦੇ ਹਾਂ, ਜਾਂ ਆਪਣੇ ਸੰਗਠਨਾਂ ਨੂੰ ਸਹੀ ਚਲਾਉਣਾ ਚਾਹੁੰਦੇ ਹਾਂ ਜਾਂ ਪੂਰੇ ਪੰਥ ਵਜੋਂ ਠੀਕ ਚੱਲਣਾ ਚਾਹੁੰਦੇ ਹਾਂ। ਤਿੰਨਾਂ ਰੂਪਾਂ ਦੇ ਵਿੱਚ ਇਹ ਸਵਾਲ ਸਾਡੇ ਸਨਮੁੱਖ ਹੈ। ਦੁਨੀਆ ਦੇ ਬਹੁਤ ਮੁਲਕਾਂ ਦੇ ਵਿੱਚ ਇਹ ਕਾਨੂੰਨੀ ਮਾਨਤਾ ਮਿਲ ਗਈ ਕਿ ਮਨੁੱਖ ਕਿਰਾਏ 'ਤੇ ਜੰਮ ਸਕਦਾ ਹੈ। ਹਿੰਦੁਸਤਾਨ ਦੁਨੀਆ ਦੀ ਵੱਡੀ ਮੰਡੀ ਹੈ, ਬੰਦਾ ਕਿਰਾਏ 'ਤੇ ਜੰਮਿਆ ਜਾ ਸਕਦਾ ਹੈ, ਇਹਨੂੰ ਦੁਨੀਆ ਦੇ ਬਹੁਤ ਮੁਲਕਾਂ ਦੇ ਵਿੱਚ ਕਾਨੂੰਨੀ ਮਾਨਤਾ ਹੈ। ਅਤੇ ਅਸੀਂ ਜੋ ਸੱਭਿਆਚਾਰਕ ਰੂਪ 'ਚ ਕਹਿੰਦੇ ਹਾਂ ਕਿ ਮਾਂ ਦਾ ਰੁਤਬਾ, ਮਾਂ ਦਾ ਰਿਸ਼ਤਾ ਸਭ ਤੋਂ ਵੱਡਾ, ਹੈ ਨਾ, ਵੀ ਜੀ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ, ਜਿਹੜੀ ਮੋਹਨ ਸਿੰਘ ਦੀ ਕਵਿਤਾ ਹੈ, ਤਾਂ ਮਨੁੱਖ ਦੇ ਜੰਮਣ ਦਾ, ਮਨੁੱਖ ਦੀ ਮਨੁੱਖਤਾ ਦੇ ਵਿੱਚ ਮਾਂ ਦਾ ਰਿਸ਼ਤਾ ਜਿਹੜਾ, ਉਹਦਾ ਜਿਹੜਾ ਮਨ ਹੈ ਹੁਣ ਅੱਗੇ ਤੋਂ ਉਹ ਬਦਲ ਗਿਆ। ਉਹ ਕਾਨੂੰਨ ਦੀ, ਉਹ ਵਪਾਰ ਦੀ ਸਹਿਮਤੀ ਦਾ ਇੱਕ ਖੇਡਾ ਹੈ। ਤਾਂ ਇਹਦੇ ਨਾਲ ਇਹ ਕਾਨੂੰਨ ਦੇ ਚੱਲਣ ਨਾਲ ਅਗਲਿਆਂ 10-20 ਸਾਲਾਂ 'ਚ ਸਾਰੀ ਮਨੁੱਖਤਾ ਵਿੱਚ ਕਿਸੇ ਵੀ ਸੰਗਠਨ ਦੇ ਚੱਲਦੇ ਰਹਿਣ ਦੀ ਸੰਭਾਵਨਾ ਨਹੀਂ ਰਹਿਣੀ। ਜਿਹੜੇ ਬੰਦੇ ਕਿਰਾਏ 'ਤੇ ਜੰਮਣਗੇ ਉਹ ਦੁਨੀਆ ਦੀ ਕਿਸੇ ਪਰੰਪਰਾ ਨੂੰ ਪਾਲਣਗੇ, ਇਹ ਗੱਲ ਬਹੁਤ ਸ਼ੱਕੀ ਹੈ, ਇਹ ਸੰਭਵ ਨਹੀਂ ਹੈ। ਇਹ ਦੋ ਜਿਹੜੀਆਂ ਗੱਲਾਂ ਦੁਨੀਆ 'ਚ ਵਾਪਰ ਗਈਆਂ ਨੇ, ਇਹਨਾਂ ਨੇ ਸਾਰੀ ਮਨੁੱਖਤਾ ਦਾ ਮਹਾਂਦਰਾ ਅੱਗੇ ਨੂੰ ਚੇਂਜ ਕਰ ਦੇਣਾ। ਤੀਜਾ, ਅੱਜ ਜਦੋਂ ਅਸੀਂ ਇੱਥੇ ਇਕੱਠੇ ਹੋਏ ਹਾਂ, ਬਿਲਕੁਲ ਅੱਜ ਆ ਸਮਾਗਮ ਦੀ ਸਮਾਪਤੀ ਤੋਂ ਬਾਅਦ ਸਾਰੇ ਭੈਣ ਭਰਾ ਇਸ ਸ਼ੀਸ਼ੇ ਦੇ ਵਿੱਚੋਂ ਕੱਢ ਕੇ ਦੇਖਣ ਕਿ ਉਹਨਾਂ ਦਾ ਰੋਜ਼ਾਨਾ ਦਾ ਸਮਾਂ ਇਹਦੇ 'ਤੇ ਕਿੰਨਾ ਬੀਤਦਾ ਹੈ। ਮਨੁੱਖ ਦਾ ਬੁਨਿਆਦੀ ਜਿਹੜਾ ਅਮਲ ਹੈ ਉਹ ਹੈ ਦੂਜਿਆਂ ਨੂੰ ਮਿਲਣਾ, ਦੂਜਿਆਂ ਨਾਲ ਮਿਲ ਕੇ ਰਹਿਣਾ। ਮਨੁੱਖ ਸਮਾਜਿਕ ਜੀਵ ਹੈ, ਉਹਨੂੰ ਦੂਜਿਆਂ ਦੇ ਨਾਲ ਰਹਿਣ ਦੀ ਲੋੜ ਪੈਂਦੀ ਹੈ। ਤਾਂ ਹੁਣ ਜਿਹੜੀ ਜ਼ਿੰਦਗੀ ਹੈ, ਮੈਨੂੰ ਇੱਕ ਪਿਛਲਾ ਸਾਲ ਸ਼ਾਇਦ ਗੱਲ ਹੋਊ, ਇਹ ਇੱਕ ਮਨੁੱਖ ਨੇ ਮੈਨੂੰ ਫੋਨ ਕਰਿਆ ਉੱਤੇ ਇੱਦਾਂ ਹੀ ਸਮਾਗਮ 'ਚ ਆਉਣ ਵਾਸਤੇ। ਮੈਨੂੰ ਕਹਿੰਦਾ, ਭਾਅ ਜੀ ਅਸੀਂ ਨਾ ਆਫਲਾਈਨ ਸਮਾਗਮ ਕਰ ਰਹੇ ਹਾਂ, ਮਤਲਬ ਜਿਹੜੀ ਅਸਲੀ ਜ਼ਿੰਦਗੀ ਹੈ ਇਹ ਆਫਲਾਈਨ ਹੈ। ਤਾਂ ਅਸੀਂ ਜਿਹੜੇ ਜਿਉਂਦੇ ਹਾਂ 40-50 ਸਾਲ ਦੀ ਉਮਰ ਦੇ ਬੰਦੇ, ਸਾਡੇ ਜਦੋਂ ਜਾਣ ਦਾ ਵੇਲਾ ਹੋ ਗਿਆ 20 ਸਾਲਾਂ ਬਾਅਦ ਅੰਦਾਜ਼ਨ ਮੁਤਾਬਕ, ਤਾਂ ਅਗਲੇ ਪੀੜ੍ਹੀ ਦੇ ਸਾਹਮਣੇ ਜਾ ਕੇ ਜ਼ਿੰਦਗੀ ਦਾ ਮਾਨਾ ਆਫਲਾਈਨ ਹੈ, ਯਾਨੀ ਕਿ ਜਿਹੜੀ ਮੁੱਖ ਧਾਰਾ ਜ਼ਿੰਦਗੀ ਹੈ ਉਹ ਆਨਲਾਈਨ ਹੈ। ਇਹ ਉਹ ਵੱਡਾ ਬਦਲਾਅ ਹੈ ਜਿਹਨੇ ਜਥੇਬੰਦਕ ਹੋਣ ਦਾ, ਜਥੇਬੰਦਕ ਹੋਣ ਦੀਆਂ ਕੀਮਤਾਂ ਦਾ ਬੁਨਿਆਦੀ ਤਬਦੀਲੀ ਲੈ ਆਉਂਦੀ ਨੇ। ਰਾਜਨੀਤਿਕ ਢਾਂਚਿਆਂ ਨੂੰ ਵੀ, ਹਕੂਮਤਾਂ ਨੂੰ ਵੀ, ਵਪਾਰ ਨੂੰ ਵੀ, ਜਿਹੜਾ ਕੋਈ ਨੁਕਤਾ, ਜਿਹੜੀ ਕੋਈ ਸੰਦ ਪ੍ਰਭਾਵਿਤ ਕਰ ਰਿਹਾ ਹੈ ਉਹ ਇਹ ਹੈ। ਸਾਡੇ ਹਰ ਇੱਕ ਦੇ ਮਨ 'ਚ ਵਸਿਆ, ਖਾਸ ਕਰਕੇ ਨੌਕਰੀ ਵਾਲਿਆਂ ਦੇ, ਕਿ ਵਕਤ ਹੀ ਹੈ ਨਹੀਂ, ਵਿਹਲ ਹੀ ਹੈ ਨਹੀਂ, ਭੱਜ ਦੌੜ ਬਹੁਤ ਆ। ਮੈਂ ਇਹ ਸ਼ਬਦਾਂ ਨੂੰ ਬਹੁਤ ਲੋਕਾਂ ਦੇ ਮੂੰਹੋਂ ਸੁਣਦਾ ਕਿ ਵਕਤ ਹੈ ਨਹੀਂ, ਭੱਜ ਦੌੜ ਬਹੁਤ ਹੈ, ਵਿਹਲ ਹੀ ਹੈ ਨਹੀਂ। ਇਹ ਤਿੰਨੇ ਸ਼ਬਦਾਂ ਦੀ ਵਰਤੋਂ 20 ਸਾਲਾਂ 'ਚ ਵੱਧ ਵਧੀ ਹੈ, ਜਦੋਂ ਵੀ ਬੰਦਾ ਇਹਦੀ ਵਰਤੋਂ ਕਰਨ ਲੱਗਿਆ ਹੋਇਆ। ਮੈਂ ਹੋਰਾਂ ਥਾਵਾਂ 'ਤੇ ਵੀ ਕਹਿੰਦਾ ਕਿ ਸਰਕਾਰ ਦੇ ਅੰਕੜਿਆਂ ਮੁਤਾਬਕ 2016 ਤੱਕ ਬਹੁਤੇ ਲੋਕ 1.5 ਘੰਟਾ ਰੋਜ਼ਾਨਾ ਆਪਣਾ ਫੋਨ ਵੇਖਦੇ ਸੀ। 2022 ਤੱਕ ਇਹ ਅੰਕੜਾ ਵੱਧ ਕੇ 2.5-3 ਘੰਟਿਆਂ 'ਤੇ ਆ ਗਿਆ। ਤਾਂ ਮਨੁੱਖ ਦਾ ਜ਼ਿੰਦਗੀ 'ਚ ਸਭ ਤੋਂ ਵੱਧ ਜਿਹੜਾ ਮੇਲ ਹੈ ਉਹ ਇੱਕ ਗੈਰ ਕੁਦਰਤੀ ਚੀਜ਼ ਨਾਲ ਹੈ, ਉਹ ਅਸਲੀ ਜ਼ਿੰਦਗੀ ਨਾਲ ਨਹੀਂ ਹੈ। ਹਰ ਬੰਦਾ 6-8 ਘੰਟੇ ਸੌਂਦਾ, ਬਾਕੀ ਭਜਨਸ 'ਚ ਰਹਿੰਦਾ। ਜਿਹਨੂੰ ਅਸੀਂ ਮਿਲਣਾ ਕਹਿੰਦੇ ਹਾਂ, ਗੱਲ ਕਰਨਾ ਕਹਿੰਦੇ ਹਾਂ, ਉਹ ਹੁਣ ਇੱਦਾਂ ਹੋਏਗਾ ਕਿ ਘਰ ਵਾਲੇ, ਘਰ ਵਾਲੀ ਦੀ ਵੀ ਗੱਲਬਾਤ ਨਹੀਂ ਹੁੰਦੀ ਉਨਾ ਜਿੰਨਾ ਬੰਦੇ ਦਾ ਰਿਸ਼ਤਾ ਇਹਦੇ 'ਤੇ ਹੈ। ਤਾਂ ਇਹ ਸੰਭਵ ਇਹ ਹੈ ਕਿ ਇਹ ਅੱਗੇ ਨੂੰ ਵਧੀ ਜਾਣਾ ਹੈ। ਤਾਂ ਇਹ ਜਿਹੜਾ ਸਾਡੇ ਅੰਦਰ ਜਾਂ ਸਾਡੇ ਸਾਹਮਣੇ ਹੈ, ਮੈਂ ਜਿੰਨੀ ਤੁਹਾਡੇ ਸਾਹਮਣੇ ਬੇਨਤੀ ਕੀਤੀ ਉਹਦੇ 'ਚ ਇਸ ਗੱਲ ਦਾ ਹਿੱਸਾ ਵੀ ਬਹੁਤ ਵੱਡਾ ਹੈ ਕਿ ਅਸੀਂ ਆਪਣੇ ਮਨ 'ਚ ਉਹੀ ਖਿਆਲ ਲਈ ਫਿਰਦੇ ਹਾਂ ਜੋ 30-35 ਸਾਲ ਪਹਿਲਾਂ ਸੀ, ਪਰ ਪਿਛਲਿਆਂ 20 ਸਾਲਾਂ 'ਚ ਘੱਟੋ ਘੱਟ ਇਹ ਸੰਦ ਕਰਕੇ ਸਾਡੀ ਜ਼ਿੰਦਗੀ 'ਚ ਕਿੰਨਾ ਬਦਲਾਅ ਆ ਗਿਆ, ਸਾਡੇ ਖਾਣੇ 'ਚ ਸਾਡੇ ਵਿਚਾਰ ਦੇ ਵਿੱਚ। ਮਿਸਾਲ ਵਜੋਂ ਸਭ ਤੋਂ ਸੌਖਾ ਕੰਮ ਇਹ ਹੈ ਕਿ ਅਸੀਂ ਕਿਸੇ ਨੂੰ ਘੰਟੀ ਮਾਰੀਏ, ਉਹ 2 ਘੰਟੀਆਂ ਨਾ ਚੱਕੇ, ਤੀਜੀ ਵਾਰੀ ਸਾਡੇ ਮਨ 'ਚ ਖਿਆਲ ਉੱਠ ਖੜਦਾ ਵੀ ਚੱਕਦਾ ਕਿਉਂ ਨਹੀਂ, ਕਿੱਥੇ ਗਿਆ। ਸਾਡੇ ਅੰਦਰ ਜਿਹੜੀ ਕਾਹਲ ਹੈ ਉਹ ਇੰਨੀ ਜ਼ਿਆਦਾ ਵੱਧ ਗਈ ਹੈ। ਇਦੋਂ ਉਲਟ ਪਹਿਲਾਂ ਜਦੋਂ ਮੈਂ ਸਕੂਲੇ ਪੜ੍ਹਦਾ ਵਹਿੰਦਾ ਸੀ ਕਿ ਲੋਕ ਬੱਸ ਅੱਡੇ 'ਤੇ ਬੈਠੇ ਰਹਿੰਦੇ ਸੀ ਵੀ 8 ਵਾਲੀ ਬੱਸ ਆਊਗੀ, 8:15 ਹੋ ਗਏ, 8:30 9 ਹੋ ਗਏ, ਚੱਲ ਕੋਈ ਨਹੀਂ 9 ਵਾਲੀ ਆ ਜੂਗੀ। ਬੰਦਿਆਂ ਲਈ ਘੰਟੇ ਭਰ ਦਾ ਮਾਨਾ ਕੋਈ ਵੱਡਾ ਨਹੀਂ ਸੀ। ਹੁਣ ਤੁਸੀਂ ਕਿਸੇ ਨੂੰ ਕਿਹਾ ਕਿ ਮੈਂ 9:15 ਆ ਜੂੰਗਾ ਤਾਂ ਉਹਨੇ ਤੁਹਾਨੂੰ 9:14 ਪੁੱਛਣਾ, ਕਿੱਥੇ ਪਹੁੰਚ ਗਏ, ਆਏ ਨਹੀਂ। 5 ਮਿੰਟਾਂ ਦੇ ਅੰਦਰ ਤੁਹਾਨੂੰ 6 ਫੋਨ ਵੀ ਆ ਸਕਦੇ ਨੇ। ਜਿਨ੍ਹਾਂ ਦੇ ਵਿਆਹ ਹੋਏ ਉਹ ਜਾਣਦੇ ਹੋਣਗੇ, ਘਰ ਵਾਲੇ ਘਰ ਵਾਲੀਆਂ, ਵੀ ਇਹ ਜਿੰਨਾ ਸਮਾਂ ਕਹਿਤਾ ਉਦੋਂ ਸੂਈ ਤੁਹਾਡਾ ਮਨ ਗਾਹਾਂ ਪਛਾਹਾਂ ਹੋਣ ਨਹੀਂ ਦਿੰਦਾ ਹੈ। ਇਹ ਜਿਹੜੀ ਮਨੁੱਖ ਅੰਦਰ ਸਮੇਂ ਦੀ ਸਮਝ ਹੈ, ਸਾਡੇ ਸਾਰਿਆਂ ਅੰਦਰ ਜਿਹੜੀ ਸਮੇਂ ਦੀ ਸਮਝ ਹੈ, ਇਹ ਸਾਰੇ ਕਾਸੇ ਦੀ ਸਮਝ ਹੈ। ਘੱਟੋ ਘੱਟ ਮੈਂ ਇਹਨੂੰ ਇੱਦਾਂ ਮੰਨ ਕੇ ਚੱਲਦਾ ਕਿ ਸ਼ਬਦ ਗੁਰੂ ਬਾਰੇ, ਪੰਥ ਬਾਰੇ ਜਾਂ ਆਪਣੀ ਕਿਸੇ ਵੀ ਤਰ੍ਹਾਂ ਦੀ ਹਸਤੀ ਬਾਰੇ ਅਸੀਂ ਜੋ ਤਸੱਵਰ ਕਰਦੇ ਹਾਂ ਉਹ ਡਾਢਾ ਜੁੜਿਆ ਹੋਇਆ ਸਮੇਂ ਦੇ ਖਿਆਲ ਨਾਲ। ਜਿਵੇਂ ਜਿਵੇਂ ਅਸੀਂ ਸਮਾਂ ਲੰਘਾਉਣਾ ਪਸੰਦ ਕਰਦੇ ਹਾਂ ਕਿ ਮੈਂ ਥੋੜ੍ਹਾ ਜਿਹਾ ਖੁਸ਼ ਹੋ ਲਾਂ, ਥੋੜ੍ਹਾ ਜਿਹਾ ਰਿਲੈਕਸ ਹੋ ਲਾਂ, ਮਤਲਬ ਸਾਡੇ ਬੰਦਿਆਂ ਦੇ ਮਨ 'ਚ ਖਿਆਲ ਵੀ ਸ਼ਬਦਾਂ ਦੇ ਅੰਗਰੇਜ਼ੀ ਦੇ ਨਾਲ ਹੀ ਆਉਂਦੇ ਨੇ ਵੀ ਫਰਸਟ੍ਰੇਟ ਹੋਏ ਪਏ ਹਾਂ। ਮੈਂ ਕਹਿੰਦਾ ਕਿਸੇ ਦੇ ਘਰ ਗਿਆ, ਬੱਚਾ ਕਹਿੰਦਾ ਮੈਂ ਬੋਰ ਹੋਈ ਜਾਂਦਾ, 8-9 ਸਾਲ ਦਾ ਬੱਚਾ। ਤਾਂ ਜਿਹੜਾ ਸ਼ਬਦ ਸਾਡੇ ਅੰਦਰ ਵਸ ਰਿਹਾ ਅਤੇ ਜਿਹੜੀ ਸਾਡੇ ਅੰਦਰ ਸਮਝ ਹੈ ਜ਼ਿੰਦਗੀ ਬਾਰੇ 'ਚ, ਉਹ ਸਾਡੇ ਤੋਂ ਸਾਰੇ ਕੰਮ ਹੀ ਕਰਵਾਉਂਦੀ ਹੈ। ਵਿਚਾਰ ਵਜੋਂ ਅਸੀਂ ਜੋ ਮਰਜ਼ੀ ਕਹੀ ਜਾਈਏ, ਜਿਵੇਂ ਮੈਂ ਇੱਥੇ ਕਹਿ ਰਿਹਾ ਤੁਹਾਨੂੰ, ਪਰ ਜੋ ਅਸਲ 'ਚ ਮੇਰੇ ਅੰਦਰ ਕੀ ਚੱਲ ਰਿਹਾ ਉਹ ਤੁਸੀਂ ਜਦੋਂ ਮੈਂ ਬਾਹਰ ਨਿਕਲਿਆ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੰਦਰ ਬੰਦਾ ਆਪਣੇ ਕਿਵੇਂ ਚੱਲ ਰਿਹਾ। ਉਹਦਾ ਜਿੰਨਾ ਸਾਨੂੰ ਘੱਟ ਪਤਾ ਹੁੰਦਾ ਹੈ ਅਸੀਂ ਓਨਾ ਹੀ ਦੂਜਿਆਂ ਨੂੰ ਵੱਧ ਸਮਝਾਉਂਦੇ ਹਾਂ। ਇਹ ਤੁਸੀਂ ਦੇਖ ਲੈਣਾ, ਕਿਤੇ ਵੀ ਕਿਸੇ ਨੂੰ ਮਿਲ ਲਓ, ਮੈਂ ਅਚਾਨਕ ਹੀ ਮੈਂ ਦੇਖਦਾ ਵੀ ਤੁਸੀਂ ਮਿਲੋ ਤਾਂ ਬੰਦੇ ਤੁਹਾਨੂੰ ਗੱਲ ਸੁਣਾਉਣ ਦੀ ਪਹਿਲ ਜ਼ਿਆਦਾ ਕਰਦੇ ਆ, ਔਰ ਹਰ ਬੰਦਾ ਇੱਦਾਂ ਲੱਗਦਾ ਵੀ ਇਹਦੇ ਕੋਲ ਗੱਲਾਂ ਇੰਨੀਆਂ ਭਰੀਆਂ ਪਈਆਂ ਨੇ ਜਿਵੇਂ ਕਿਸੇ ਨੇ ਸੁਣਿਆ ਨਹੀਂ ਹੈ। ਬੰਦੇ ਤੁਹਾਨੂੰ ਫੋਨ ਕਰਕੇ, ਮੇਰਾ ਤਜਰਬਾ ਹੁੰਦਾ ਇੱਦਾਂ ਦਾ, 15-20 ਮਿੰਟ ਆਰਾਮ ਨਾਲ ਹੀ ਆਪਣਾ ਗੱਲ ਕਰਨ ਦਾ ਲੈ ਜਾਂਦੇ ਆ। ਮਤਲਬ ਗੱਲ ਦੱਸਣ ਲਈ ਬੰਦਿਆਂ ਨੂੰ 15-40 ਮਿੰਟ ਲੱਗਦੇ ਨੇ। ਮਤਲਬ ਜ਼ਿੰਦਗੀ ਬਾਰੇ ਜਿਹੜੀ ਸਮਝ ਹੈ, ਅਹਿਸਾਸ ਹੈ, ਉਹ ਇੰਨਾ ਪਤਲਾ, ਇੰਨਾ ਉਲਝਿਆ ਹੋਇਆ। ਜਿੰਨਾ ਕੁ ਸ਼ਬਦਾਂ 'ਤੇ ਕਾਬੂ ਹੈ ਬੰਦੇ ਦਾ, ਉਹ ਸਮਝ ਦੱਸਦਾ ਬੰਦੇ ਦੀ। ਜਿੰਨਾ ਕੁ ਬੰਦੇ ਦਾ ਧੀਰਜ ਹੈ, ਓਨੀ ਕੁ ਸਮੇਂ ਦੀ ਸਮਝ ਦੱਸਦਾ। ਮਿਸਾਲ ਵਜੋਂ ਮੈਂ ਤੁਹਾਨੂੰ ਆਪਣੀ ਗੱਲ ਸਮਾਪਤ ਕਰਨ ਲਈ 1-2 ਗੱਲਾਂ ਜਿਹੜੀਆਂ ਹੋਰ ਕਹਿਣੀਆਂ ਨੇ। ਹੋ ਸਕਦਾ ਤੁਹਾਨੂੰ ਇਹ ਲੱਗੇ ਵੀ ਉਹ ਕਿੱਥੇ ਗਈ ਗੱਲ ਸਾਡੀ ਜਥੇਬੰਦਕ ਯੋਗਤਾ ਵਾਲੀ, ਤਾਂ ਮੈਂ ਜੋ ਇਹ ਗੱਲਾਂ ਕਹਿ ਰਿਹਾ ਕਿ ਉਹ ਇਸ ਲਈ ਕਹਿ ਰਿਹਾ ਕਿ ਮੂਲ ਰੂਪ 'ਚ ਜਿਹੜੀ ਮਨੁੱਖ ਦੀ ਘਾੜਤ ਹੈ ਉਹਦੇ 'ਚ ਸ਼ਬਦ ਆ ਜਿਹੜਾ, ਅਸੀਂ ਗੁਰੂ ਸਾਹਿਬ ਨੇ ਸਾਨੂੰ ਗੁਰੂ ਕਿਹਾ ਹੋਇਆ, ਜਿਹੜੇ ਕੋਈ ਵਪਾਰ ਪੜ੍ਹਦੇ ਆ, ਰਾਜਨੀਤੀ ਪੜ੍ਹਦੇ ਆ, ਉਹ ਤੁਹਾਨੂੰ ਪੜ੍ਹਾਉਂਦੇ ਹੋਣਗੇ ਫੋਰਮਲ ਇਨਫੋਰਮਲ ਕਮਿਊਨੀਕੇਸ਼ਨ, ਉਹ ਸ਼ਬਦ ਬਾਰੇ ਦੱਸ ਰਹੇ ਹੁੰਦੇ ਸਾਰਾ ਕੁਛ। ਜਦੋਂ ਲੋਕ ਕਹਿੰਦੇ ਬੱਚਿਆਂ ਨੂੰ ਆਪਣਾ ਇਤਿਹਾਸ ਪੜ੍ਹਾਓ, ਤਾਂ ਇਤਿਹਾਸ ਪੜ੍ਹਾਉਣ ਦਾ ਮਾਨਾ ਕੀ ਹੁੰਦਾ ਕਿ ਉਹਨਾਂ ਨੂੰ ਅਜਿਹੇ ਸ਼ਬਦਾਂ ਦੇ ਲੜ ਲਾਓ ਜਿਹਦੇ ਕਰਕੇ ਉਹ ਆਪਦੇ ਆਪ ਨੂੰ ਚੰਗਾ ਵੱਡਾ ਬਣਾਉਣ ਲਈ ਤਿਆਰ ਹੋ ਜਾਣ। ਦੁਨੀਆ ਸਾਰੀ ਦੇ ਵਿੱਚ ਸਰਕਾਰਾਂ ਨੇ ਲੋਕਾਂ ਲਈ ਸਿੱਖਿਆ ਕਿਉਂ ਲਾਜ਼ਮੀ ਕਰਤੀ? ਤਾਂ ਕਿ ਸਰਕਾਰਾਂ ਦੀ ਮਰਜ਼ੀ ਨਾਲ ਲੋਕ ਘੜੇ ਜਾ ਸਕਣ, ਸਾਰਿਆਂ ਨੂੰ ਇੱਕ ਸਾਰ ਚੀਜ਼ਾਂ ਪੜ੍ਹਾਓ ਤਾਂ ਕਿ ਸਾਰੇ ਇੱਕ ਸਾਰ ਤਿਆਰ ਹੋ ਜਾਣ, ਜਿਵੇਂ ਗੱਡੀਆਂ ਬਣਦੀਆਂ ਨੇ ਕਾਰਖਾਨੇ 'ਚ। ਤਾਂ ਹੁਣ ਬੰਦੇ ਜਦੋਂ ਨਹੀਂ ਬਣ ਰਹੇ ਤਾਂ ਇਹ ਤਕਨੀਕ ਵਰਤੀ ਗਈ ਕਿ ਬੰਦੇ ਦੇ ਅਚੇਤ ਮਨ ਤੱਕ ਪਹੁੰਚ ਕੇ, ਕਿਉਂਕਿ ਜਿਹੜਾ ਰੰਗ ਹੈ, ਰੰਗ ਸਾਡੇ ਮਨ 'ਤੇ ਸਿੱਧਾ ਅਸਰ ਪਾਉਂਦਾ ਹੈ। ਸ਼ਬਦਾਂ ਦਾ ਅਸਰ ਕਈ ਵਾਰੀ ਆਸੇ ਪਾਸੇ ਹੋ ਜਾਂਦਾ, ਸਾਡਾ ਧਿਆਨ ਭਟਕਿਆ ਹੁੰਦਾ, ਪਰ ਰੰਗ ਦਾ ਨਿਸ਼ਾਨਾ ਜ਼ਿਆਦਾ ਜ਼ੋਰਾਵਰ ਹੈ। ਇਸ ਕਰਕੇ ਇਹ ਹਿੱਸਾ ਜਿਹੜਾ ਇੰਨਾ ਜ਼ਿਆਦਾ ਤਰੀਕਾ ਕਾਰਗਰ ਹੈ, ਸਿੱਖਿਆ ਤੋਂ ਵਧੇਰਾ ਹੈ। ਤਾਂ ਅਸੀਂ ਜਿਹੜੀ ਆਪਣਾ ਪੰਥਕ ਅਹਿਸਾਸ ਲੈ ਕੇ ਤੁਰਨਾ ਦੁਨੀਆ 'ਚ, ਦੋ ਤਿੰਨ ਮੁਸ਼ਕਲਾਂ ਮੈਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਵੀ ਇੱਕ ਪਰਿਵਾਰ ਦੀ ਮਾਨਤਾ, ਇੱਕ ਮਨੁੱਖ ਦੇ ਜੰਮਣ ਦੀ ਮਾਨਤਾ, ਇੱਕ ਇਸ ਹਿੱਸੇ ਦਾ ਸਾਡੀ ਜ਼ਿੰਦਗੀ 'ਚ ਥਾਂ, ਇੱਕ ਇਸ ਤੋਂ ਅਗਲਾ ਕਿ ਹੁਣ ਜਿਹੜਾ ਪੜ੍ਹਨ ਦਾ ਮਨ ਹੈ ਉਹ ਵੀ ਅੱਗੇ ਨੂੰ ਬਦਲ ਜਾਣਾ ਹੈ। ਉਹ ਪੜ੍ਹਾਈ ਨੇ ਵੀ ਔਨਲਾਈਨ ਦਾ ਮਾਨਾ ਲੈ ਲੈਣਾ। ਦੁਨੀਆ ਦੇ ਵੱਡੇ ਵੱਡੇ ਅਦਾਰੇ ਆ ਜਿਹੜੇ, ਉਹ ਤੁਹਾਨੂੰ ਘਰ ਬੈਠਿਆਂ ਨੂੰ ਪੜ੍ਹਾਉਣ ਲੱਗ ਗਏ ਨੇ। ਇੱਕ ਮੈਂ ਕਿਸੇ ਮੈਨੂੰ ਐਪ ਦੱਸੀ ਕਿ ਬੰਦੇ ਨੇ ਮੈਨੂੰ ਘੱਟੋ ਘੱਟ ਦੁਨੀਆ ਦੀਆਂ 70-80 ਯੂਨੀਵਰਸਿਟੀਆਂ ਜਿਹੜੀਆਂ ਐਨ ਸਿਰੇ ਦੀਆਂ ਨੇ, ਤੁਸੀਂ ਉਹਨਾਂ ਦੀ ਪੜ੍ਹਾਈ ਉੱਥੇ ਹੀ ਕਰ ਲਓ, ਤੁਹਾਨੂੰ ਕੈਂਬਰੇਜ, ਐਕਸਫੋਰਡ ਉਹ ਜਾਣ ਦੀ ਲੋੜ ਨਹੀਂ, ਉੱਥੇ ਤੁਸੀਂ ਇੱਥੇ ਬੈਠੇ ਦੇ ਨਾਲ ਪੜ੍ਹੋ। ਤਾਂ ਪੜ੍ਹਾਈ ਦੇ ਵਿੱਚ ਜਿਹੜਾ ਬਿਲਕੁਲ ਸ਼ੁਰੂ ਵਾਲਾ ਮਾਨਾ ਸੀ ਕਿ ਮਨੁੱਖ ਦਾ ਮਨੁੱਖ ਨਾਲ ਰਿਸ਼ਤਾ ਹੈ, ਉਹ ਗੁਣ ਦੇ ਰਾਹੀਂ ਤਬਦੀਲ ਹੁੰਦਾ ਸੀ, ਕਿ ਜੋ ਪੜ੍ਹਾਉਣ ਵਾਲੇ ਦੀ ਹਸਤੀ ਹੈ ਉਹ ਬੱਚੇ 'ਤੇ ਅਸਰ ਪਾਉਂਦੀ ਸੀ। ਹੁਣ ਜਿਹੜੀ ਤਕਨੀਕ ਨਾਲ ਬੱਚਾ ਪੜ੍ਹ ਰਿਹਾ ਉਹ ਅਸਰ ਪਾ ਰਹੀ ਹੈ। ਜਦੋਂ ਮੈਂ ਬਿਲਕੁਲ ਛੋਟਾ ਸੀ ਤਾਂ ਮੇਰੇ ਪਿੰਡ ਇੱਕ ਬਜ਼ੁਰਗ ਸੀ ਜਿਹੜਾ ਲੋਕ ਉਹਨੂੰ ਕਮਲਾ ਸਮਝਦੇ ਸੀ, ਉਹ ਬਰਾਗੀ ਸਾਧਨ ਰਿਹਾ ਹੋਇਆ ਸੀ। ਉਹ ਉਦੋਂ ਇਤਰਾਜ਼ ਕਰਦਾ ਸੀ ਕਿ ਲੋਕ ਕਿੱਡੇ ਮੂਰਖ ਨੇ ਕਿ ਸਰਕਾਰ ਦਾ ਬੰਦਾ ਅੰਗਰੇਜ਼ਾਂ ਦੇ ਕੱਪੜੇ ਪਾ ਕੇ ਸਾਡੇ ਪਿੰਡ ਆਉਂਦਾ, ਉਹ ਜ਼ੁਲਮ ਸਾਈਂਦਾ, ਲੋਕ ਪੈਸੇ ਦੇ ਕੇ ਆਪਦੇ ਜਵਾਕ ਉਹਦੇ ਕੋਲ ਭੇਜੀ ਜਾਂਦੇ ਆ, ਉਹ ਵਿਗਾੜ ਦੂ ਕਿਸੇ ਪਿੰਡ ਦਾ ਬੰਦਾ, ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ। ਪਰ ਉਹਦਾ ਮਤ ਇਤਰਾਜ਼ ਸੀ ਮਾਸਟਰਾਂ ਦੀ ਪੜ੍ਹਾਈ ਦੇ ਉੱਤੇ ਕਿ ਉਹਦੇ ਕੱਪੜੇ ਹੋਰ, ਉਹਨੂੰ ਪੈਸੇ ਕੋਈ ਹੋਰ ਦਿੰਦਾ, ਉਹ ਪੜ੍ਹਾਈ ਕਿਸੇ ਹੋਰ ਦੀ ਪੜ੍ਹਾਉਂਦਾ, ਉਹ ਤੁਹਾਡੇ ਜਵਾਕਾਂ ਨੂੰ ਤੁਹਾਡੇ ਕਿਵੇਂ ਬਣਾਊਗਾ। ਅਤੇ ਗੱਲ ਉਹਦੀ ਇੱਕ ਪੱਖ ਤੋਂ ਠੀਕ ਸੀ ਉਹਦੀ। ਤਾਂ ਅਸੀਂ ਜਿਹੜਾ ਬਿਲਕੁਲ ਮੇਰਾ ਜਿਹੜਾ ਆਪਣਾ ਸਭ ਤੋਂ ਮੂਲ ਮੁੱਦਾ ਸੀ ਪੰਥ ਦੇ ਅਹਿਸਾਸ ਵਾਲਾ, ਇਸ ਗੱਲ ਮੈਂ ਉੱਥੇ ਜੋੜਦਾ ਕਿ ਪੰਥ ਦਾ ਅਹਿਸਾਸ ਪੂਰਾ ਕਿੱਦਾਂ ਹੋਊਗਾ, ਸਾਡੇ ਲਈ ਇਹ ਸਵਾਲ ਬਹੁਤ ਵੱਡਾ ਹੈ। ਬੰਦਾ ਵੱਡੀ ਤੋਂ ਵੱਡੀ ਜੋ ਗੱਲ ਕਰ ਸਕਦਾ ਉਹ ਸ਼ਹਾਦਤ ਹੈ, ਇਹੀ ਦੇ ਸਕਦਾ ਨਾ ਬੰਦਾ। ਜਿਵੇਂ ਖਾਲੜਾ ਸਾਹਿਬ ਕਹਿੰਦੇ ਨੇ ਕਿ ਗੁਰੂ ਹੁਣ ਸਾਨੂੰ ਕੁਛ ਨਹੀਂ ਦੇ ਸਕਦਾ, ਵੱਧ ਤੋਂ ਵੱਧ ਸ਼ਹਾਦਤ ਦੇ ਸਕਦਾ। ਹੁਣ ਜੋ ਦੁਨੀਆ ਹੈ ਪਿਛਲੇ 20 ਸਾਲਾਂ ਦੇ ਵਿੱਚ ਅਕਾਦਮਿਕ ਤੌਰ 'ਤੇ ਇਹ ਸਥਾਪਿਤ ਹੋ ਰਿਹਾ ਕਿ ਜਿਹੜੇ ਸ਼ਹੀਦ ਹੁੰਦੇ ਨੇ ਉਹ ਲਗਭਗ ਕਮਲੇ ਹੁੰਦੇ ਨੇ। ਇੱਦਾਂ ਦੀਆਂ ਖੋਜਾਂ ਨੇ ਔਰ ਵੱਡੀਆਂ ਯੂਨੀਵਰਸਿਟੀਆਂ ਛਾਪ ਰਹੀਆਂ ਨੇ, ਉਹਨੂੰ ਉਹਦਾ ਨਾਂ ਕਹਿੰਦੇ ਨੇ ਮਾਰਟੀਡੋਮ ਸੰਡੋਰੋਮ। ਬੰਦਿਆਂ ਨੂੰ ਸ਼ਹਾਦਤ ਦਾ ਝੱਲ ਚੜ੍ਹਦਾ, ਆਲਟਰੂਇਸਟਿਕ ਸੰਡੋਰੋਮ, ਕਿ ਤੁਹਾਨੂੰ ਪਰਉਪਕਾਰ ਦੀ ਬਿਮਾਰੀ ਚੁੰਬੜਦੀ ਹੈ। ਅਕਾਦਮਿਕ ਤੌਰ 'ਤੇ ਇਸ ਗੱਲ ਦੇ ਮਾਅਨੇ ਤੈਅ ਹੋ ਰਹੇ ਨੇ ਕਿ ਜੋ ਬੰਦਾ ਸਿਖਰਲਾ ਅਮਲ ਸਿਰਜ ਸਕਦਾ ਉਹਦੇ ਮਾਅਨੇ ਥੱਲੇ ਡਿੱਗ ਦਿਓ। ਤਾਂ ਹੁਣ ਜਿਹੜੀ ਪੜ੍ਹਾਈ ਹੈ ਅਗਲਿਆਂ 20 ਸਾਲਾਂ ਬਾਅਦ ਕਿੰਨੀਆਂ ਜ਼ਿਆਦਾ ਖੋਜਾਂ ਇਸ ਗੱਲ ਨੂੰ ਲੈ ਆਉਣਗੀਆਂ ਕਿ ਜੋ ਅਸੀਂ ਪੰਥ ਵਜੋਂ ਰੁਤਬਾ ਹਾਸਲ ਕਰ ਸਕਦੇ ਹਾਂ ਸਿਖਰਲਾ, ਉਹਦੀ ਮਾਨਤਾ ਦੁਨੀਆ ਦਾ ਪ੍ਰਬੰਧ ਬਣ ਰਿਹਾ ਕਿ ਸ਼ਹੀਦ ਹੋਣਾ ਬੇਮਾਨਾ ਕੰਮ ਹੈ। ਜਿਹੜਾ ਸਾਡਾ ਸੇਵਾ ਦਾ ਕੰਮ ਹੈ ਵੀ ਆਹ ਖਾਲਸਾ ਏਡ ਵਾਲੇ ਨੇ, ਆਹ ਯੂਨਾਈਟਡ ਸਿੱਖਸ ਵਾਲੇ ਨੇ, ਆਹ ਸਟੱਡੀ ਸਰਕਲ ਵਾਲੇ ਨੇ, ਆਹ ਸ਼੍ਰੋਮਣੀ ਕਮੇਟੀ ਹੈ, ਆਹ ਬੜੂ ਸਾਹਿਬ ਵਾਲੇ ਨੇ, ਜਿਹੜੇ ਜਿਹੜੇ ਵੀ ਲੰਗਰ ਸਾਡੇ ਲਾ ਰਹੇ ਨੇ, ਇਹਨਾਂ ਬਾਰੇ 'ਚ ਇਹ ਗੱਲ ਆਉਣ ਵਾਲੀ ਹੈ ਕਿ ਇਹਨਾਂ ਨੂੰ ਪਰਉਪਕਾਰ ਦੀ ਬਿਮਾਰੀ ਲੱਗੀ ਹੋਈ ਹੈ, ਇਹ ਸਹੀ ਨਹੀਂ ਹੋਣਗੇ। ਤੀਜਾ, ਜੋ ਮਨੁੱਖ ਦੀ ਸਿਹਤ ਨੂੰ ਲੈ ਕੇ ਆ ਰਿਹਾ ਕਿ ਜਿਹੜੇ ਜਿਹੜੇ ਨਾਮ ਅਭਿਆਸ ਦੀਆਂ ਗੱਲਾਂ ਕਰਦੇ ਨੇ, ਅਸਲ 'ਚ ਉਹਨਾਂ ਦਾ ਜਿਹੜਾ ਸਾਹ ਪ੍ਰਣਾਲੀ ਸਹੀ ਨਹੀਂ ਹੁੰਦੀ, ਉਹਨਾਂ ਦੀ ਆਕਸੀਜਨ ਘੱਟਦੀ ਹੁੰਦੀ ਹੈ, ਉਹਨਾਂ ਦੀ ਫੇਫੜਿਆਂ ਦੀ ਰੈਸਪੀਰੇਟਰੀ ਉਹਨਾਂ ਦੀ ਕਮਜ਼ੋਰੀ ਹੁੰਦੀ ਉਹਨਾਂ ਦੀ। ਸਿਮਰਨ, ਸੇਵਾ, ਸ਼ਹਾਦਤ, ਤਿੰਨਾਂ ਬਾਰੇ 'ਚ ਦੁਨੀਆ ਦੀ ਪੱਧਰ 'ਤੇ ਅਕਾਦਮਿਕ ਵਿਆਖਿਆ ਬਦਲ ਰਹੀ ਹੈ। ਦੂਜੇ ਪਾਸੇ ਜੰਮਣਾ, ਵਿਆਹ ਅਤੇ ਅਮਲ ਆ ਜਿਹੜਾ ਸਾਰਾ ਉਹਦਾ ਮਨ ਬਦਲ ਰਿਹਾ। ਤਾਂ ਸਮੁੱਚੇ ਰੂਪ 'ਚ ਪੰਥ ਵਜੋਂ ਜਿਹੜਾ ਸਾਡਾ ਅਹਿਸਾਸ ਹੈ ਉਹਦੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਦੀ ਇੱਕ ਛੋਟੀ ਬੇਨਤੀ ਹੋਰ ਹੈ ਜੋ ਮੈਂ ਸਭ ਥਾਂ ਕਰਦਾ ਤੁਹਾਡੇ ਵੀ ਕਰਕੇ ਜਾਣੀ ਹੈ ਇੱਥੇ ਕਿ ਪਹਿਲਾਂ ਸਿਖਾਉਣ ਦੀਆਂ ਦੋ ਥਾਵਾਂ ਸੀ ਇੱਕ ਸਾਡਾ ਘਰ ਇੱਕ ਗੁਰੂ ਦਾ ਘਰ ਅੰਗਰੇਜ਼ ਆਏ ਤਾਂ ਤੀਜੀ ਥਾਂ ਬਣੀ ਸਰਕਾਰ ਦਾ ਘਰ ਸਕੂਲ ਬਣੇ ਹੁਣ ਇਹ ਚੌਥਾ ਥਾਂ ਵਪਾਰੀ ਦਾ ਘਰ ਹਰ ਘਰ ਦੀ ਆਪਣੀ ਮਾਨਤਾ ਹੈ ਇਦੋਂ ਅੱਗੇ ਤਰੀਕੇ ਦੀ ਮਾਨਤਾ ਕਿ ਕਿਹੜੇ ਤਰੀਕੇ ਨਾਲ ਸਿਖਾਇਆ ਜਾਏਗਾ ਇਦੋਂ ਅੱਗੇ ਸ਼ਬਦਾਂ ਦੀ ਮਾਨਤਾ ਕਿ ਕਿਹੜਿਆਂ ਸ਼ਬਦਾਂ 'ਚ ਸਿਖਾਇਆ ਜਾਏਗਾ ਅਤੇ ਜਿੰਨੀ ਮੈਂ ਬੇਨਤੀ ਕਰੀ ਹੈ ਉਹ ਸਮਾਂ ਸਮਾਪਤ ਹੈ ਜੀ ਭੁੱਲਾਂ ਚੁੱਕਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।